stati due pericoli. Quindi c'è l'altro, personando la raccia per il suo lato, c'è il mondo per dove non so più dove togliere la sua lato per pensare ai fai, mi sei presentato il mondo per scuola di tutto il tempo. Salve Picciute,
thank you. ਸੰਗ ਵਸੇਰਾ ਆਪੇ ਹੀ ਰਾਜ ਨੇ ਆਪੇ ਹੀ ਰਾਇਆ ਕਹਿੰਦੇ ਠਾਕੁਰ ਕਹਿ ਕਹਿੰਚੇ ਰਾਜ ਸਾਗਰ ਬੂੰਦ ਨਹੀਂ ਅਨਹੇਰਾ ਪਰ ਸਭ ਕਿਚ ਤੇਰਾ ਜੀ ਮੈਂ ਕਿਛ ਨਹੀਂ ਮੈਂ ਕਿਛ ਨਹੀਂ Thank you. मूर्ति सुनो मेरे मीता संत टहल की वेला यहां खाट चलो हरलाहा आगे बसंत सुहेला साथ संगत ख्यालां नूं बार रोकना हरी जस विच जोड़ना जो गुरु बाबा जी की शिक्षा है उसनु पूरा ध्यान दे के सुनना यही समय नु सफला करन दा उपाय है। इस वास्ते नेत्रा नु गुरु स्वरूप दे ध्यान तो बिना इधर उधर ना जान दो कन्ना नु सुन विच लगा के रखो रसना नु शब्द विच बोलन विच लाओ गुदन विचार करन विच लगाओ यूं समा दा सफला हुंदा है सुखदाई हुंदा है शांतमय हुंदा है। जिस वक्त दुनिया दी हाल पल निगाह मार के देखींदा है कोई वस्तु दुनिया दी सदीवी रहन वाली और सुख रूप नींदी दी सवाए वहिंदी है हर वस्तु तब्दीली पजीर है नाशवान है छिन छिन करके बदलती चली जा रही है। पहले जन्म हुंदा है उस तो बाद बचपन आउंदी है किशोर अवस्था आ जाती है जवानी आउंदी है ते बुढ़ापा आ जाता है ते फिर मृत्यु आ जाती है। ये अवस्थावां शरीर दियां बदलदियां रहिंदियां हैं पर इन्हां अवस्थावां दे बदलन करके ਇਹ ਸਰੀਰ ਦੇ ਵਿੱਚ ਵਸਣ ਵਾਲਾ ਜੋ ਪਰਮਾਤਮਾ ਦਾ ਸਰੂਪ ਉਹਦਾ ਨੂਰ ਉਸਦੀ ਜੋਤ ਉਹਦੀ ਅੰਸ਼ ਆਤਮਾ ਹੈ ਉਹ ਅਵਿਨਾਸ਼ੀ ਵਸਤੂ ਉਹ ਨਹੀਂ ਬਦਲਦਾ। ਇਹ ਸਰੀਰ ਨੂੰ ਜਦੋਂ ਤਿਆਗ ਦਿੰਦਾ ਜਿਸਨੂੰ ਮਰਨਾ ਕਿਹਾ ਜਾਂਦਾ ਉਸਦਾ ਫਿਰ ਵੀ ਵਿਨਾਸ਼ ਨਹੀਂ ਹੁੰਦਾ। ਅਗਰ ਵਿਨਾਸ਼ ਹੋ ਜਾਏ ਅੱਗੇ ਉਹ ਸਰੀਰ ਕੌਣ ਧਾਰਨ ਕਰੇ ਜੇ ਕੋਈ ਕਹੇ ਅੱਗੇ ਕੁਛ ਨਹੀਂ ਹੈ ਕਹਿਣ ਵਾਲਾ ਜਿਹੜਾ ਹੈ ਉਹਦੀ ਬੁੱਧ ਬਹੁਤ ਛੋਟੀ ਹੈ ਉਹਦੀ ਅਕਲ ਬੱਚਿਆਂ ਵਰਗੀ ਇੱਕ ਬੱਚੇ ਦੀ ਸਮਝ ਹੁੰਦੀ ਹੈ ਇੱਕ ਬਹੁਤ ਸਿਆਣੇ ਬਜ਼ੁਰਗ ਦੀ ਸਮਝ ਹੁੰਦੀ ਹੈ ਦੋਨਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ। ਸੋ ਅਸੀਂ ਜੋ ਜੀਵ ਹਾਂ ਅਲਪਗ ਹਾਂ ਗੁਰੂ ਸਰਬੱਗ ਹੈ ਗੁਰੂ ਨੂੰ ਸਰਬ ਗਿਆਨ ਹੈ ਅੱਗੇ ਪਿੱਛੇ ਤਰਕਾਲ ਦਰਸ਼ਤਾ ਹੈ। ਅਸੀਂ ਤਾਂ ਸਿਰਫ ਥੋੜ੍ਹੀ ਜਿਹੀ ਮੌਜੂਦਾ ਸਮੇਂ ਦੇ ਦੁੱਖ ਸੁੱਖ ਨੂੰ ਹੀ ਅਨੁਭਵ ਕਰ ਸਕਦੇ ਹਾਂ ਥੋੜ੍ਹਾ ਜਿਹਾ ਅੱਗੇ ਵੀ ਸੋਚਣ ਦੀ ਤਾਕਤ ਨਹੀਂ। ਜੇ ਭਲਾ ਹੈ ਕੁਛ ਇੰਨਾ ਕੁ ਸਮਝੋ ਕੋਈ ਕਹਿੰਦਾ ਆਪਣੇ ਲੜਕੇ ਨੂੰ ਪੜ੍ਹਾਵਾਂ ਅੱਛੀ ਵਿੱਦਿਆ ਦੇਵਾਂ ਤਾਂ ਕਿ ਇਹ ਅੱਛੀ ਪੁਜ਼ੀਸ਼ਨ ਦੁਨਿਆਵੀ ਨੁਕਤੇ ਨਿਗਾਹ 'ਤੇ ਹਾਸਲ ਕਰ ਲਵੇ ਇਹੋ ਜਿਹੀ ਥੋੜ੍ਹੀ ਜਿਹੀ ਸੋਚਦੇ ਹਨ। ਫਿਰ ਇਨਸਾਨ ਸੋਚਦਾ ਹੈ ਜਵਾਨੀ ਵਿੱਚ ਧਨ ਕਮਾਈ ਬੁਢਾਪੇ ਵਿੱਚ ਬੈਠ ਕੇ ਕੁਛ ਸੁੱਖ ਦਾ ਸਮਾਂ ਗੁਜ਼ਰ ਜਾਏਗਾ ਇੰਨੀ ਸੋਚਦਾ ਹੈ ਪਰ ਇਹ ਨਹੀਂ ਸੋਚਦਾ ਮਰਨ ਤੋਂ ਬਾਅਦ ਵੀ ਕੁਛ ਕਰਨਾ ਚਾਹੀਦਾ ਉਸ ਤੋਂ ਬਾਅਦ ਵੀ ਕੋਈ ਅਵਸਥਾ ਹੈ। ਇਸ ਦੀ ਬਾਬਤ ਹੀ ਸਾਹਿਬ ਗੁਰੂ ਪੰਚਮ ਪਾਤਸ਼ਾਹ ਸਾਨੂੰ ਫਰਮਾਉਂਦੇ ਹਨ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਅੱਗਾ ਜਿਸਨੂੰ ਪ੍ਰਲੋਕ ਕਹਿੰਦੇ ਨੇ ਸਿੱਧ ਹੋ ਰਿਹਾ ਹੈ। ਹੋਰ ਵੀ ਗੁਰਬਾਣੀ ਵਿੱਚ ਬੇਅੰਤ ਇਹੋ ਜਿਹੇ ਬਚਨ ਆਉਂਦੇ ਹਨ ਸਾਡੇ ਤ੍ਰੈਮਣ ਦੇ ਹੋਰੀ ਕੱਲੇ ਪਾਣੀ ਅੰਨ ਆਇਆ ਬੰਦਾ ਦੁਨੀ ਵਿੱਚ ਵਰਤਿਆ ਸੋਹਣੀ ਵੰਨ ਮਲਕੁਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ ਕਿੰਨਾ ਪਿਆਰਿਆਂ ਪਾਈਆਂ ਅੱਗੇ ਦਿੱਤਾ ਬੰਨ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਫਰੀਦਾ ਅਮਲ ਜੇ ਕਿਤੇ ਦੁਨੀ ਵਿੱਚ ਦਰ ਗਏ ਆਏ ਕੰਨ ਉਹ ਲੋਕ ਜਿਹਨਾਂ ਨੂੰ ਜਿਹਨਾਂ ਦੀਆਂ ਅੱਖਾਂ ਖੁੱਲੀਆਂ ਨੇ ਪ੍ਰਲੋਕ ਨੂੰ ਦੇਖਣ ਵਾਲੀਆਂ ਉਹਨਾਂ ਨੇ ਇਹ ਕੁਛ ਇਹੋ ਜਿਹੇ ਬਚਨ ਕਥਨ ਕੀਤੇ ਹੈ। ਆਓ ਸਾਡਾ ਵਿਸ਼ਵਾਸ ਗੁਰੂ ਬਚਨਾਂ 'ਤੇ ਹੋਣਾ ਚਾਹੀਦਾ ਹੈ। ਗੁਰੂ ਜੀ ਸਾਨੂੰ ਉੱਚੀ ਆਵਾਜ਼ ਨਾਲ ਕਹਿ ਰਹੇ ਹਨ ਇਹਾਂ ਖੜ ਚਲੋ ਹਰ ਲਾਹਾ ਆਗੇ ਪਸੰਦ ਸੁਹੇ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੇ ਸੰਸਾਰ ਸੁੱਤਾਂ ਦੀ ਪੰਨਵਾਂ ਖੰਡਾਂ ਵਿੱਚ ਫਿਰ ਕੇ ਸਭ ਲੋਕਾਂ ਦਾ ਉਧਾਰ ਕੀਤਾ। ਜਿਹੜੇ ਵਾਹਿਗੁਰੂ ਤੋਂ ਬੇਮੁਖ ਸਨ ਉਹਨਾਂ ਨੂੰ ਵਾਹਿਗੁਰੂ ਦੇ ਚਰਨੀ ਲਗਾ ਕੇ ਉਹਨਾਂ ਦਾ ਉਧਾਰ ਕੀਤਾ। ਜਿਹਨਾਂ ਲੋਕਾਂ ਵਿੱਚ ਕੁਛ ਕਮੀਆਂ ਸਨ ਅਜੇ ਉਹਨਾਂ ਦੀਆਂ ਕਮੀਆਂ ਪੂਰੀਆਂ ਕੀਤੀਆਂ। ਜਿਹੜੇ ਬੀਬੀ ਸਿੱਧੀ ਆਦਿ ਵਿੱਚ ਅਟਕੇ ਹੋਏ ਸਨ ਸਿੱਧ ਆਦਿ ਉਹਨਾਂ ਨੂੰ ਇਹਨਾਂ ਤੋਂ ਉੱਚੇ ਕੀਤਾ। ਜਦੋਂ ਰਾਜੇ ਮਹਾਰਾਜੇ ਨੂੰ ਆਪਣਾ ਫਰਜ਼ ਦੱਸ ਕੇ ਆਪਣੇ ਫਰਜ਼ ਉੱਪਰ ਤਤਪਰ ਕਰਕੇ ਉਹਨਾਂ ਦਾ ਭਲਾ ਕੀਤਾ। ਜਿਉਂ ਗੁਰੂ ਬਾਬਾ ਜੀ ਨੇ ਤਾਰੇ ਗਣੇ ਜਾਤ ਨਾ ਤਾਰੇ ਗਣੇ ਜਾਤ। ਆਪ ਜੀ ਇੱਕ ਦਫ਼ਾ ਬੜੀ ਦੇਰ ਤੋਂ ਘਰੋਂ ਤਲਵੰਡੀਆਂ ਚੱਲੇ ਹੋਏ ਹਨ ਭਾਈ ਵਾਲਾ ਔਰ ਮਰਦਾਨਾ ਤਾਂ ਹਮੇਸ਼ਾ ਆਪ ਦੇ ਨਾਲ ਹੀ ਰਹਿੰਦੇ ਸਨ। ਕਈ ਫਰ ਸਿੰਕਰੇ ਸਾਧੂ ਵੀ ਨਾਲ ਹੋ ਜਾਂਦੇ ਸਨ। ਮੌਸਮ ਬਰਸਾਤ ਦਾ ਆ ਗਿਆ। ਉਹ ਜੰਗਲ ਵਿੱਚ ਬੈਠੇ ਹਨ ਮਰਦਾਨਾ ਕੀਰਤਨ ਕਰ ਚੁੱਕਾ ਤੇ ਅਰਜ ਕਰਦਾ ਗਰੀਬ ਨਵਾਜ਼। ਜੇ ਕੋਈ ਸ਼ਹਿਰ ਆਉਂਦਾ ਹੈ ਬਸਤੀ ਆਉਂਦੀ ਹੈ ਪਿੰਡ ਆਉਂਦਾ ਹੈ ਆਪ ਕਹਿੰਦੇ ਹੋ ਬਾਹਰ ਬਾਹਰ ਚੱਲੋ ਰੂਹੀਆਂ ਜੰਗਲਾਂ ਵਿੱਚ ਹੀ ਲਈ ਫਿਰਦੇ ਹੋ। ਸੱਚੇ ਪਾਤਸ਼ਾਹ ਮੌਸਮ ਬਰਸਾਤ ਦਾ ਹੈ ਥੋੜ੍ਹਾ ਸਮਾਂ ਕਿਤੇ ਟਿਕ ਕੇ ਗੁਜ਼ਾਰ ਲੈਣਾ ਚਾਹੀਦਾ। ਇੰਨੀ ਗੱਲ ਸੁਣ ਕੇ ਗੁਰੂ ਜੀ ਕਹਿਣ ਮਰਦਾਨੇ ਆ ਤੇਰੇ ਬਚਨਾਂ ਤੋਂ ਪ੍ਰਤੀਤ ਹੁੰਦਾ ਹੈ ਤੈਨੂੰ ਸ਼ਹਿਰ ਪਿੰਡ ਬਸਤੀਆਂ ਚੰਗੇ ਲੱਗਦੇ ਹਨ ਪਰ ਇਹ ਰੂਹੀਆਂ ਇਹ ਤੈਨੂੰ ਚੰਗੀਆਂ ਨਹੀਂ ਲੱਗਦੀਆਂ। ਪਰ ਭਾਈ ਮਰਦਾਨਾ ਇਹ ਤਾਂ ਭਾਗਾਂ ਵਾਲੀਆਂ ਹਨ ਜਿਹਨਾਂ ਵਿੱਚ ਬੈਠ ਕੇ ਰੱਬ ਦੇ ਪਿਆਰਿਆਂ ਨੇ ਬੰਦਗੀ ਕੀਤੀ ਤੇ ਇਹਨਾਂ ਨੂੰ ਸੁਭਾਗੇ ਬਣਾਇਆ। ਇਹਨਾਂ ਕਹਿੰਦੇ ਹੋਏ ਗੁਰੂ ਬਾਬਾ ਜੀ ਦੇ ਚਿਹਰੇ ਦੀ ਰੰਗਤ ਬਦਲ ਗਈ। ਵਾਹਿਗੁਰੂ ਦੇ ਪਿਆਰ ਵਿੱਚ ਦੋ ਚਾਰ ਅੰਸ਼ੂ ਅੱਖਾਂ ਵਿੱਚੋਂ ਗਿਰੇ। ਹੁਕਮ ਹੋਇਆ ਮਰਦਾਨਾ ਰਬਾਬ ਸੰਭਾਲ। ਮਰਦਾਨੇ ਨੇ ਰਬਾਬ ਸੰਭਾਲੀ। ਆਪ ਜੀ ਨੇ ਇਹੋ ਸ਼ਬਦ ਦਾ ਉਚਾਰਨ ਕੀਤਾ ਸੋ ਦਰਸ਼ਨ ਕੇ ਤਾਈ ਪਿਆ ਦੀਵਾਨਾ ਪਿਆ Thank you. ਤੇਰਾ ਭਾਂਗ ਖਲੜੀ ਮੇਰਾ ਸ਼ੀਤ ਮੈਂ ਦੀਵਾਨਾ ਪਿਆ ਅਤੀਤ ਕਰਤਾ ਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ ਔਰ ਦਰਸ਼ਨ ਕੀ ਕਰੋ ਸਮਾਜ ਆਦਿਓ ਗੁਰੂ ਬਾਬਾ ਜੀ ਨੇ ਬਾਰ ਬਾਰ ਅਨਾਪ ਕੇ ਸ਼ਬਦ ਦਾ ਉਚਾਰਨ ਕੀਤਾ ਮਰਦਾਨੇ ਨੇ ਰਬਾਬ ਵਜਾਇਆ ਸਮਾਪਤੀ ਤੋਂ ਬਾਅਦ ਗੁਰੂ ਜੀ ਉੱਠ ਖੜੇ ਹੋਏ ਕਹਿਣਗੇ ਚੱਲ ਮਰਦਾਨੇ ਆ ਤੇਰਾ ਬਸਤੀ ਦੇਖਣ ਦਾ ਖਿਆਲ ਹੈ ਬਸਤੀ ਵੀ ਦਿਖਾ ਦਿੰਦੇ ਬਸਤੀ ਦਾ ਤੇ ਇਸ ਉਜਾੜ ਦਾ ਮੁਕਾਬਲਾ ਕਰ ਦਿੰਦੇ ਗੁਰੂ ਜੀ ਅੱਗੇ ਪਿੱਛੇ ਭਾਈ ਵਾਲਾ ਤੇ ਮਰਦਾਨਾ ਜੰਗਲ ਬਿਆਬਾਂ ਰਸਤੇ ਖਰਾਬ ਚਿੱਕੜ ਕਿਤੇ ਸਾਫ਼ ਤਾਂ ਆ ਜਾਂਦਾ ਹੈ ਇਉਂ ਸ਼ਾਮ ਤੱਕ ਚਲੇ ਗਏ ਸਾਹਮਣੇ ਇੱਕ ਛੋਟਾ ਜਿਹਾ ਪਿੰਡ ਨਜ਼ਰ ਆਇਆ ਉਹ ਪਿੰਡ ਸਾਰਾ ਠੱਗਾਂ ਦਾ ਸੀ ਸਾਰੇ ਹੀ ਠੱਗ ਜੋ ਉਹਨਾਂ ਦੇ ਕਾਬੂ ਆਉਂਦਾ ਉਸਨੂੰ ਖਤਮ ਕਰਕੇ ਉਸਨੂੰ ਲੁੱਟ ਫੁੱਟ ਲੈਂਦੇ ਇਹੀ ਉਹਨਾਂ ਦਾ ਕੰਮ ਸੀ ਦੂਰੋਂ ਦੇਖ ਕੇ ਗੁਰੂ ਜੀ ਕਹਿਣੇ ਮਰਦਾਨਿਆਂ ਬਸਤੀ ਸਾਹਮਣੇ ਰਹਿੰਦੀ ਹੈ ਨਾ ਉਸਦਾ ਤੇ ਉਜਾੜ ਦਾ ਮੁਕਾਬਲਾ ਕਰ ਲਵੇ ਖੈਰ ਪਿੰਡ ਪਹੁੰਚੇ ਅੱਗੇ ਛੱਤ ਵਿੱਚ ਲੋਕੀ ਬੈਠੇ ਹਨ ਉਹਨਾਂ ਨੇ ਚਿਹਰਿਆਂ ਤੋਂ ਅਨੁਮਾਨ ਲਗਾਇਆ ਇਹ ਲੋਕ ਜਿਹੜੇ ਠੱਗ ਹੁੰਦੇ ਨੇ ਚਿਹਰਿਆਂ ਤੋਂ ਪ੍ਰੀਖਿਆ ਕਰਦੇ ਹੁੰਦੇ ਨੇ ਆਦਮੀ ਦੀ ਵੀ ਇਸ ਪਾਸ ਕਿਤਨਾ ਧਨ ਹੈ ਚਿਹਰਿਆਂ ਤੇ ਦਮਕ ਹੈ ਰੌਣਕ ਹੈ ਸੋਚਦੇ ਹਨ ਇਹ ਤਿੰਨ ਮੁਸਾਫ਼ਰ ਬੜੇ ਚੰਗੇ ਮਾਲਦਾਰ ਦਿੰਦੇ ਹਨ ਬਾਹਰ ਭਾਵੇਂ ਇਹਨਾਂ ਪਾਸ ਕੋਈ ਬਹੁਤਾ ਅਸਬਾਬ ਮਾਲ ਮਤਾ ਨਜ਼ਰ ਨਹੀਂ ਆਉਂਦਾ ਪਰ ਪ੍ਰਤੀਤ ਹੁੰਦਾ ਇਹਨਾਂ ਪਾਸ ਬਹੁਤ ਸਾਰੇ ਗੁੱਜੇ ਹੀ ਲਾਲ ਜਵਾਰਾ ਹੋਣਗੇ ਉਹਦੇ ਚਿਹਰੇ ਇਹੋ ਜਿਹੇ ਰੌਣਕ ਵਾਲੇ ਇਉਂ ਉਹਨਾਂ ਨੇ ਅੱਗੇ ਵੱਧ ਕੇ ਆਪ ਜੀ ਨੂੰ ਲੈਣ ਦਾ ਇੱਕ ਬੈਠਕ ਵਿੱਚ ਬਿਠਾ ਦਿੱਤਾ ਸੋ ਕਹਿਣ ਲੱਗੇ ਦੱਸੋ ਜੀ ਜਲ ਪਾਣੀ ਕੀ ਛਕੋਗੇ ਗੁਰੂ ਜੀ ਨੇ ਕਿਹਾ ਕੁਛ ਨਹੀਂ ਛਕਣਾ ਚੱਲ ਇਤਨੇ ਨੂੰ ਥੋੜਾ ਸਮਾਂ ਗੁਜ਼ਰਿਆ ਫਿਰ ਕਹਿਣਗੇ ਇਸ਼ਨਾਨ ਵਗੈਰਾ ਦੱਸੋ ਗੁਰੂ ਜੀ ਕਹਿਣਗੇ ਇਸ਼ਨਾਨ ਵੀ ਨਹੀਂ ਕਰਨਾ ਅੰਧੇਰਾ ਹੋ ਗਿਆ ਸ਼ਰਾਤ ਹੋ ਗਈ ਫਿਰ ਆ ਕੇ ਕਹਿਣ ਲੱਗੇ ਮਹਾਰਾਜ ਭੋਜਨ ਤਿਆਰ ਹੈ ਕਿਉਂਕਿ ਇੱਥੇ ਹਾਜ਼ਰ ਕਰੀਏ ਨਹੀਂ ਭੋਜਨ ਸ਼ਾਲਾ ਵੀ ਚੱਲ ਕੇ ਛੱਕ ਲਓ ਗੁਰੂ ਜੀ ਕਹਿੰਦੇ ਭੋਜਨ ਵੀ ਨਹੀਂ ਛਕਣ ਜਦੋਂ ਇੰਨੀ ਗੱਲ ਕਹੀ ਉਹ ਬਾਹਰ ਚਲੇ ਗਏ ਮਰਦਾਨਾ ਕਹਿਣਾ ਗਰੀਬ ਨਵਾਜ਼ ਮੈਨੂੰ ਤਾਂ ਡਾਢੀ ਭੁੱਖ ਲੱਗੀ ਹੋਈ ਹੈ ਆਪਨੇ ਨਹੀਂ ਛਕਣਾ ਆਪਦੀ ਰਜ਼ਾ ਪਰ ਮੈਨੂੰ ਤਾਂ ਕੁਛ ਨਾ ਕੁਛ ਚਾਹੀਦਾ ਗੁਰੂ ਜੀ ਕਹਿਣ ਮਰਦਾਨੇ ਠੀਕ ਹੈ ਭੁੱਖ ਤਾਂ ਜ਼ਰੂਰ ਲੱਗੀ ਹੋਣੀ ਹੈ ਪਰ ਇਹ ਪਤਾ ਇਹ ਠੱਗਾਂ ਦਾ ਪਿੰਡ ਹੈ ਇਹਨਾਂ ਦੇ ਹਰ ਚੀਜ਼ ਦੇ ਵਿੱਚ ਜ਼ਹਿਰ ਮਿਲਿਆ ਹੋਵੇਗਾ ਤੈਨੂੰ ਦੁੱਧ ਜਾਂ ਪਾਣੀ ਪੀਣ ਨੂੰ ਦੇਣਗੇ ਜ਼ਹਿਰ ਮਿਲਾ ਕੇ ਇਸ਼ਨਾਨ ਵਾਸਤੇ ਪਾਣੀ ਦੇਣਗੇ ਉਹਦੇ ਵਿੱਚ ਵੀ ਜ਼ਹਿਰ ਮਿਲਿਆ ਹੋਵੇਗਾ ਕੁਛ ਭੋਜਨ ਵਗੈਰਾ ਖਾਣ ਨੂੰ ਦੇਣੇ ਉਹਦੇ ਵਿੱਚ ਵੀ ਇਹੀ ਜ਼ਹਿਰ ਮਿਲਿਆ ਇਹਨਾਂ ਖਿਆਲ ਜ਼ਹਿਰ ਖਾ ਕੇ ਇਹ ਮੁਸਾਫ਼ਰ ਮਿੱਤੂ ਨੂੰ ਪ੍ਰਾਪਤ ਹੋਣਗੇ ਇਹਨਾਂ ਪਾਸ ਜਿਹੜਾ ਗੁੱਝਾ ਧਨ ਹੈ ਬਹੁਤ ਹੀ ਇਲਾਜਦਾਰ ਅਸੀਂ ਕਾਬੂ ਕਰਾਂਗੇ ਪਹਿਲੇ ਵੀ ਇਹਨਾਂ ਲੋਕਾਂ ਦਾ ਇਹੀ ਕੰਮ ਹੈ ਪਰ ਕਰਤਾਰ ਸਾਨੂੰ ਇਹਨਾਂ ਦੇ ਫਾਇਦੇ ਵਾਸਤੇ ਭਲੇ ਵਾਸਤੇ ਇੱਥੇ ਲਿਆਇਆ ਹੈ ਇਹਾਂ ਗੁਰੂ ਜੀ ਨੇ ਜਦੋਂ ਕਿਹਾ ਮਰਦਾਨਾ ਇਹ ਸੁਣ ਕੇ ਚੁੱਪ ਹੋ ਗਿਆ ਕਹਿਣਾ ਗਰੀਬ ਨਵਾਜ਼ ਅਗਰ ਇਹੋ ਜਿਹੀ ਗੱਲ ਹੈ ਤਾਂ ਮੈਂ ਕੁਛ ਨਹੀਂ ਛਕਣਾ ਚਾਹੁੰਦਾ ਹਾਂ ਕਹਿਣ ਲੱਗੇ ਤੂੰ ਕਰਤਾਰ ਦੇ ਰੰਗ ਦੇਖੀ ਚੱਲ ਉਹ ਲੋਕ ਬਾਹਰ ਜਾ ਕੇ ਸੋਚਦੇ ਹਨ ਕਿ ਅਜੀਬ ਮੁਸਾਫ਼ਰ ਆਏ ਪਹਿਲੀਆਂ 'ਚ ਜੇ ਕੋਈ ਮੁਸਾਫ਼ਰ ਆਉਂਦਾ ਜੋ ਚੀਜ਼ ਉਸਨੂੰ ਖਾਣ ਨੂੰ ਦਿੰਦੇ ਖਾ ਲੈਂਦਾ ਪੀਣ ਨੂੰ ਦਿੰਦੇ ਪੀ ਲੈਂਦਾ ਪਰ ਇਹ ਤਾਂ ਕੁਛ ਵਸਤੂ ਕੋਈ ਚੀਜ਼ ਵੀ ਅੰਗੀਕਾਰ ਨਹੀਂ ਕਰਦੇ ਅਸ਼ਚਰਜ ਗੱਲ ਇੱਕ ਕਹਿਣ ਲੱਗੇ ਬਈ ਇਹ ਤਾਂ ਪ੍ਰਤੀਤ ਹੁੰਦਾ ਸਰਕਾਰ ਦੇ ਸੁਣੀਆਂ ਯਾਨੀ ਕੋਈ CID ਖੁਫੀਆ ਹਨ ਸਰਕਾਰ ਦੇ ਸਾਡਾ ਭੇਦ ਲੈਣ ਵਾਸਤੇ ਆਏ ਵਿੱਚੋਂ ਇੱਕ ਬੋਲਿਆ ਭਾਵੇਂ ਕੁਛ ਵੀ ਹੈ ਅਸੀਂ ਦੂਜਾ ਇਲਾਜ ਵੀ ਜਾਣਦੇ ਹਾਂ ਹਾਂ ਕਹਿਣ ਲੱਗੇ ਮੁੰਡੇ ਜ਼ਰਾ ਤਕੜੇ ਹੋ ਰੱਸੇ ਰੁੱਸੇ ਤਿਆਰ ਰੱਸਿਆਂ ਨਾਲ ਲੋੜ ਕੇ ਇਹਨਾਂ ਨੂੰ ਖਤਮ ਕਰੋ ਤੇ ਇਹਨਾਂ ਦਾ ਗੁੱਜਾ ਮਾਲ ਆਪਣੇ ਕਾਬੂ ਕਰੋ ਦੇਖੋ ਤਾਂ ਅਸੀਂ ਚਿਹਰੇ ਕਿਵੇਂ ਚਮਕਦੇ ਸੀ ਥੋੜਾ ਜਿਹਾ ਧੰਨ ਤਾਂ ਨਹੀਂ ਦੀਨਾ ਇਹਨਾਂ ਪਾਸ ਪਤਾ ਨਹੀਂ ਕਿੰਨਾ ਦੂਜਾ ਮਾਲ ਇਤਿਹਾਸਕ ਗੱਲਾਂ ਕਰਦੇ ਹਨ ਉਹ ਤਿਆਰੀਆਂ ਕਰਨ ਲੱਗੇ ਪਰ ਇੱਧਰ ਗੁਰੂ ਜੀ ਮਰਦਾਨੇ ਨੂੰ ਕਹਿੰਦੇ ਮਰਦਾਨੇ ਆ ਹੁਣ ਜ਼ਰਾ ਆਪਣਾ ਰਬਾਬ ਸੰਭਾਲ ਮਰਦਾਨੇ ਨੇ ਰਬਾਬ ਉਠਾਇਆ ਹਜ਼ੂਰ ਨੇ ਉੱਚੀ ਸੁਰ ਵਿੱਚ ਸ਼ਬਦ ਦਾ ਉਚਾਰਨ ਕੀਤਾ ਸਿਰ ਦੇ ਠੁਕਵਾੜੇ ਹੋ ਵੇਖੀ ਨਾ
ਤੇਰਾ
ਹਰ ਇਨਸਾਨ ਦੇ ਅੰਦਰ ਆਤਮ ਖਜ਼ਾਨਾ ਭਰਪੂਰ ਹੈ, ਪਰ ਇਸਨੂੰ ਲੁੱਟਣ ਵਾਲੇ ਪੰਚੋ ਸਤ ਧਨ ਇਸਦਾ ਆਤਮ ਧਨ ਲੁੱਟ ਕੇ ਇਸਨੂੰ ਕੰਗਾਲ ਕਰ ਦਿੱਤਾ ਹੈ। ਉਹ ਕਿਹੋ ਜਿਹੇ ਚੋਰ ਹਨ? ਏਕ ਨਗਰੀ ਪੰਚ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ, ਕਿਸੇ ਆਗੇ ਕਰੇ ਪੁਕਾਰਾ। ਸਰੀਰ ਰੂਪੀ ਨਗਰੀ ਦੇ ਵਿੱਚ ਪੰਜ ਚੋਰ ਵਸਦੇ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਸੋ ਇਹਨਾਂ ਨੇ ਆਤਮ ਧਨ ਲੁੱਟ ਕੇ ਇਹ ਜੀਵ ਦਾ ਅਜੀਵ ਨੂੰ ਕੰਗਾਲ ਕਰ ਦਿੱਤਾ। ਅਗਰ ਇਹ ਨਾ ਹੋਣ, ਸਾਰੇ ਹੀ ਆਤਮ ਧਨ ਕਰਕੇ ਮਾਲਾ ਮਾਰ ਇਹੀ ਭਜਨ ਨਹੀਂ ਕਰਨ ਦਿੰਦੇ। ਕਾਇਆ ਨਗਰੀ ਪੰਚ ਚੋਰ ਵਸੀ ਅਲੇ, ਵਰਜਿਤ ਚੋਰੀ ਧਾਵੈ, ਤ੍ਰੈ ਦਸਮਾਲ ਰੱਖੇ ਜੋ ਨਾਨਕ, ਮੋਖ ਮੁਕਤ ਸੋ ਪਾਵੈ। ਸ਼੍ਰੀ ਰੂਪੀ ਨਗਰੀ ਦੇ ਵਿੱਚ ਇਹ ਪੰਜ ਚੋਰ ਕਾਮ ਕੁਲ ਮਹੰਕਾਰ ਵਸਦੇ ਹਨ, ਰੋਕਦਿਆਂ ਰੋਕਦਿਆਂ ਆਤਮ ਧਨੋਂ ਲੁੱਟੀ ਜਾਂਦੇ। ਇਹਦਾ ਕੋਈ ਰਾਖਾ ਨਹੀਂ, ਨੈਣੋ ਨੀਂਦ ਪਰ ਦਿਸ਼ਟ ਵਿਕਾਰ, ਸਰਵਨ ਸਵੇ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਵਿਸਮਾਤ, ਸਗਲ ਸਹੇਲੀ ਆਪਣੇ ਰਸਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੂਸਨ ਹਾਰ ਪੰਚ ਪਟਵਾਰੇ, ਸੁਨੇ ਨਗਰ ਪਰੇ ਠਗਿਆਰੇ, ਉਨਤੇ ਰਾਖੇ ਬਾਪ ਨਾ ਮਾਈ, ਉਨਤੇ ਰਾਖੇ ਮੀਤ ਨਾ ਭਾਈ, ਦਰਬ ਸਿਆਣਪ ਨਾ ਹੋਏ ਰਹਿਤੇ, ਸਾਧ ਸੰਗ ਪਏ ਦੁਸ਼ਟ ਵਸ ਹੋਤੇ, ਕਰ ਕਿਰਪਾ ਮੈਂ ਸਾਰਿੰਗ ਪਾਨ, ਸੰਤਨ ਧੂਰ ਸਰਨ ਨਿਧਾਨ, ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੇ ਪਾਰ ਭੰਕੇ ਰੰਗ, ਸੋ ਜਾਗੇ ਜਿਸ ਭਗ ਕਿਰਪਾਲ, ਇਹ ਪੂੰਜੀ ਸਾਬਤ ਧਨ। ਪੰਜਾਂ ਚੋਰਾਂ ਨੇ ਇਸਨੂੰ ਆਤਮ ਧਨ ਲੁੱਟ ਕੇ ਆਤਮਿਕ ਨੁਕਤਾ ਨਿਗਾਹ ਤੇ ਕੰਗਾਲ ਕਰ ਦਿੱਤਾ ਹੋਇਆ ਹੈ। ਪੰਜਾਂ ਚੋਰਾਂ ਨੇ ਲੁੱਟਿਆ ਕਰ ਪੰਜ ਚੋਰ ਤੇ ਆਤਮ ਤੁਹਾਨੂੰ ਲੁੱਟਣ ਵਾਲੇ ਹਨ। ਇਸੀ ਤਰ੍ਹਾਂ ਪੰਜ ਠੱਗ ਵੀ ਹਨ, ਉਹ ਵੀ ਇਸਦੇ ਧਨ ਠੱਗੀ ਜਾਂਦੇ ਹਨ। ਇਸ ਜੀਵ ਦੀ ਅਤਿ ਦੀਨ ਦਿਸ਼ਾ ਹੋ ਗਈ ਹੈ। ਚੌਥੇ ਪੈਰ ਸੁਭਾ ਕੇ ਸੁੱਤੇ ਉਪਜੈ ਚਾਹ ਇਹਨਾਂ ਦਰਿਆਵਾਂ ਸਿਉਂ ਦੋਸਤੀ ਮਨੁੱਖ ਸੱਚਾ ਅੰਮ੍ਰਿਤ ਵੇਲਾ ਸੱਚਣਾ ਵਡਿਆਈ ਦੀ ਚਾਹ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦੁਆ ਅੰਮ੍ਰਿਤ ਵੇਲਾ ਜਿਸ ਵੇਲੇ ਗੁਰੂ ਜੀ ਨੇ ਗੁਰਸਿੱਖ ਨੂੰ ਜਾਗਣ ਦੀ ਉੱਠ ਕੇ ਇਸ਼ਨਾਨ ਆਦਿ ਕਰਕੇ ਵਹਿਤ ਦੇ ਭਜਨ ਵਿੱਚ ਜੁੜਨ ਦੀ ਤਾਕੀਦ ਕੀਤੀ ਹੈ ਇਸ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋ ਭਜਨ ਕਰਦੇ ਨੇ ਉਹਨਾਂ ਨੂੰ ਕੀ ਫਲ ਮਿਲਦਾ ਹੈ ਇਹ ਗੁਰੂ ਜੀ ਇਉਂ ਦਰਸਾਉਂਦੇ ਹਨ ਕਰ ਇਸ਼ਨਾਨ ਸਿਮਰ ਤਪ ਯਤਨਾ ਮਨ ਤਨ
ਕੀਰਤਨ ਪੁਰਖਾਨਾ Thank you.
ਸੁੱਤਾ ਪਿਆ ਪੁਰਸ਼ ਸੁਪਨਾ ਆਇਆ ਭਾਵੇਂ ਰਾਜ ਮਹਿਲਾਂ ਵਿੱਚ ਪਿਆ ਹੋਇਆ ਹੈ ਪਰ ਸੁਪਨੇ ਵਿੱਚ ਜੰਗਲ ਵਿੱਚ ਜਾ ਰਿਹਾ ਉਸਨੂੰ ਇੱਕ ਹਲਕੀ ਗਿਦੜੀ ਨੇ ਕੱਟ ਲਿਆ ਜ਼ਹਿਰ ਚੜਦਾ ਜਾਂਦਾ ਹੈ ਸੋਚਿਆ ਕੋਈ ਹਕੀਮ ਵੈਦ ਮਿਲੇ ਦਵਾਈ ਦਵਾਵਾਂ ਤਾਂ ਕਿ ਜ਼ਹਿਰ ਚੜ ਕੇ ਮਰ ਨਾ ਜਾਵਾਂ ਸਾਹਮਣੇ ਨਿਗਾਹ ਉਠਾ ਕੇ ਦੇਖਿਆ ਇੱਕ ਪਿੰਡ ਦਿਸਿਆ ਦੌੜ ਕੇ ਉੱਥੇ ਪਹੁੰਚਿਆ ਕਿ ਪੁੱਛਣ ਲੱਗਾ ਕੋਈ ਇੱਥੇ ਹਕੀਮ ਜਾਂ ਵੈਦ ਕਹਿਣ ਗਿਆ ਪਰਲੇ ਪਾਸੇ ਉਸਦੀ ਦੁਕਾਨ ਉੱਥੇ ਪਹੁੰਚਿਆ ਕਹਿਣ ਲੱਗਾ ਮੈਨੂੰ ਹਲਕੀ ਗਿਰੀ ਨੇ ਕੱਟ ਲਿਆ ਮੇਰੇ ਦਵਾਈ ਲਗਾ ਦੇ ਉਹ ਵੈਦ ਕਹਿੰਦਾ ਦੋ ਪੈਸੇ ਕੱਢ ਤਾਂ ਦਵਾਈ ਮਿਲੇਗੀ ਲੇਕਿਨ ਪੈਸਾ ਕੋਈ ਨੀ ਕਹਿਣਗੇ ਮੇਰੇ ਪਾਸ ਪੈਸਾ ਕੋਈ ਮੁਫ਼ਤ ਦਵਾਈ ਲਾ ਦੇ ਉੱਧਰ ਰਾਜਾ ਹੈ ਸ਼ੀਸ਼ ਮਹਿਲ ਵੀ ਸੁੱਤਾ ਪਿਆ ਹੈ ਚਾਰ ਚੁਫੇਰੇ ਸੰਤਰੀ ਖੜੇ ਹਨ ਖਜ਼ਾਨੇ ਧਨ ਨਾਲ ਭਰੇ ਪਏ ਹਨ ਪਰ ਸੁਪਨੇ ਦੇ ਵਿੱਚ ਕੰਗਾਲ ਹੋਇਆ ਦੁਖੀ ਕਹਿੰਦਾ ਮੁਫ਼ਤ ਦਵਾਈ ਲਾ ਦੇ ਪੈਸਾ ਕੋਈ ਨੀ ਹਕੀਮ ਕਹਿੰਦਾ ਦੋ ਪੈਸੇ ਤੋਂ ਬਿਨਾਂ ਦਵਾਈ ਨੀ ਲੱਗੇਗੀ ਪਰ ਉਹਦੇ ਪਾਸ ਪੈਸਾ ਕੋਈ ਨੀ ਅਖੀਰ ਜਦੋਂ ਉਸਨੇ ਦਵਾਈ ਨਾ ਲਗਾਈ ਜ਼ਹਿਰ ਚੜਦਾ ਜਾਂਦਾ ਹੈ ਦੁਖੀ ਹੋ ਕੇ ਰੋਣ ਲੱਗ ਪਿਆ ਸੁੱਤਾ ਪਿਆ ਪੁਰਸ਼ ਸਿੱਧਾ ਪਿਆ ਛਾਤੀ ਦੇ ਹੱਥ ਟਿਕ ਜਾ ਬਰੜਾਉਣ ਲੱਗ ਜਾਂਦਾ ਰੋਣ ਲੱਗ ਪਿਆ ਹਜ਼ੂਰੀਆ ਸੇਵਕ ਪਾਸ ਪਿਆ ਸੀ ਉਸਨੇ ਜਾਣਿਆ ਸਰਕਾਰ ਨੂੰ ਕੋਈ ਬੁਰਾ ਸੁਪਨਾ ਆ ਗਿਆ ਇਸਦਾ ਇਲਾਜ ਇਹੀ ਹੈ ਇਸਨੂੰ ਜਗਾ ਦਿੱਤਾ ਜਾਏ ਸੁਪਨੇ ਦੇ ਦੁੱਖ ਦੀ ਨਿਵਿਰਤੀ ਦਾ ਉਪਾਅ ਜਗਾਉਣਾ ਹੀ ਹੈ ਪਰ ਜਗਾ ਉਹ ਸਕਦਾ ਹੈ ਜਿਹੜਾ ਕੋਲ ਜਾਗਦਾ ਪਿਆ ਹੋਵੇ ਸੁੱਤਾ ਪਿਆ ਪੁਰਸ਼ ਸੁੱਤੇ ਨੂੰ ਜਗਾ ਨਹੀਂ ਸਕਦਾ ਇਸ ਕਰਕੇ ਜਾਗਦਾ ਹੀ ਜਗਾਏਗਾ ਉਸਨੇ ਦੇਖਿਆ ਹਜ਼ੂਰੀ ਸੇਵਕ ਨੇ ਬਈ ਕੋਈ ਸੁਪਨਾ ਆ ਗਿਆ ਸਰਕਾਰ ਨੂੰ ਬਿਹਤਰ ਹੈ ਇਸਨੂੰ ਜਗਾ ਦਿੱਤਾ ਜਾਏ ਪਹਿਲੇ ਤਾਂ ਹੌਲੀ ਹੌਲੀ ਆਵਾਜ਼ਾਂ ਮਾਰੀਆਂ ਲੇਕਿਨ ਉਸਨੂੰ ਆਵਾਜ਼ ਨਹੀਂ ਸੁਣਾਈ ਦਿੱਤੀ ਅਖੀਰ ਹੌਲੀ ਹੌਲੀ ਚੱਲ ਫੜ ਕੇ ਹਿਲਾਉਣ ਲੱਗਿਆ ਫਿਰ ਵੀ ਪਤਾ ਨਹੀਂ ਲੱਗਿਆ ਅਖੀਰ ਸੋਚੇ ਉਹ ਨਹੀਂ ਜਾਗਣਾ ਅੱਛੀ ਤਰ੍ਹਾਂ ਮਧੋੜਿਆ ਜਾਗ ਆਈ ਉਹ ਜਿਹੜਾ ਸੁਪਨੇ ਦਾ ਦੁੱਖ ਸੀ ਤਮਾਮ ਦੂਰ ਹੋ ਗਿਆ ਬਾਹਰ ਦੇਖਦਾ ਸ਼ੀਸ਼ ਮਹਿਲ ਵਿੱਚ ਪਿਆ ਚਾਰ ਚੁਫੇਰੇ ਸੁੰਤਰੀ ਖੜੇ ਹੋਏ ਹਨ ਖਜ਼ਾਨੇ ਧਨ ਕਰਕੇ ਭਰਪੂਰ ਹਨ ਗਿਦੜੀ ਇੱਥੇ ਪਹੁੰਚੀ ਕਿਵੇਂ ਸਕਦੀ ਹੈ ਪਰ ਸੁਪਨੇ ਦੇ ਵਿੱਚ ਕਿਤਨਾ ਦੁਖੀ ਹੋਇਆ ਇਸੀ ਤਰ੍ਹਾਂ ਹੀ ਇਸ ਜੀਵ ਨੂੰ ਅਵਿਦਿਆ ਰੂਪੀ ਨੀਂਦ ਵਿੱਚ ਸੰਸਾਰਿਕ ਸੁਪਨਾ ਆ ਰਿਹਾ ਇਸਨੂੰ ਜਗਾਉਣ ਵਾਸਤੇ ਜਿਤਨੇ ਮਹਾਂਪੁਰਸ਼ ਵੇਦ ਸ਼ਾਸਤਰ ਗੁਰਬਾਣੀ ਹੱਕਾਂ ਮਾਰਦੀ ਹੈ ਪ੍ਰਾਣੀ ਪਰਮ ਪੁਰਖ ਪਗ ਲਾਗੋ ਸੋਭਤ ਕਹਾਂ ਮੋਹ ਨਿੰਦਰਾ ਮੈਂ ਕਬੂ ਸੁਚਿਤ ਰਹੇ ਜਾਵੇ ਉਧਰ ਕੁਟੀਂਦਿਆਂ ਚੰਗੀਂਦਿਆਂ ਮਤੀ ਦਿੰਦਿਆਂ ਨਿੱਤ ਜੋ ਸ਼ੈਤਾਨ ਆਇਆ ਸੋ ਕਿਤ ਫੇਰੇ ਚਿੱਤ ਹੁੱਕਾਂ ਮਾਰ ਦਿਨ ਵੇਦ ਚਾਂਗਾ ਮਾਰ ਦਿਨ ਸ਼ਾਸਤਰ ਮਤੀ ਦਿੰਦੇ ਸੰਤ ਮਹਾਤਮਾ ਪਰ ਇਸਨੂੰ ਇਹੋ ਜਿਹੀ ਗੂੜੀ ਨੀਂਦ ਆਈ ਹੈ ਜਾਗ ਹੀ ਨਹੀਂ ਆਉਂਦੀ ਉਸ ਨੀਂਦ ਵਿੱਚ ਬੁਰਾ ਸੁੱਤਾ ਪਿਆ ਹੈ ਇਲਾਜ ਇਹੀ ਹੈ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਜਗਾਉਣਾ ਸਿੰਘ ਕਰਕੇ ਗੁਰੂ ਜੀ ਕਹਿੰਦੇ ਅਭਾਗ ਪੁਰਸ਼ਨ ਭਾਈ ਇਹਨਾਂ ਤੋਂ ਲਾਭ ਨਹੀਂ ਉਠਾਇਆ ਗਿਆ ਸਾਰੇ
ਪੁਰਖ ਉੱਠ ਖੜੇ ਹੋਏ, ਅੱਗੇ ਗੁਰੂ ਬਾਬਾ ਜੀ, ਪਿੱਛੇ ਭਾਈ ਬਾਲਾ ਤੇ ਮਰਦਾਨਾ। ਅਜੇ ਪਿੰਡ ਦੀ ਜੂਹ ਵਿੱਚ ਹੀ ਸਨ, ਉਹਨਾਂ ਲੋਕਾਂ ਨੂੰ ਜਾਗ ਆਈ, ਹੈਰਾਨ ਹੋਏ, ਕਹਿਣ ਲੱਗੇ ਬਈ ਰਾਤ ਵਾਲੀ ਮੁਸਾਫ਼ਰ ਤਾਂ ਕੋਈ ਜਾਦੂਗਰ ਸੀ, ਉਹਨਾਂ ਸਾਡੇ ਤੇ ਇਹੋ ਜਿਹਾ ਕਲਾਮ ਪੜਿਆ, ਸਾਨੂੰ ਸੁਸਰੀਆਂ ਨੂੰ ਨੀਂਦ ਆ ਗਈ। ਅਸੀਂ ਤਾਂ ਚਾਹੁੰਦੇ ਸਾਂ ਉਹਨਾਂ ਨੂੰ ਇਸੀ ਤਰੀਕੇ ਸਿਰ ਖਤਮ ਕਰਕੇ, ਜੋ ਗੁੱਝੇ ਹੀਰੇ ਲਾਲ ਦੁਆਰਾ ਰੂਪੀ ਧਨ ਸੀ ਉਹਨਾਂ ਪਾਸ ਉਹ ਖੋ ਲੈਣ। ਪਰ ਉਹਨਾਂ ਨੇ ਤਾਂ ਇਹੋ ਜਿਹਾ ਕਲਾਮ ਪੜਿਆ, ਕਿਸੇ ਨੂੰ ਵੀ ਜਾਗ ਨਾ ਰਹੀ, ਕਿਸੇ ਨੂੰ ਵੀ ਹੋਸ਼ ਨਾ ਰਹੀ ਆਪਣੇ ਵਜੂਦ ਦੀ। ਸੋ ਮੁਖੀ ਮੁਖੀ ਠੱਕ ਕਹਿਣ ਲੱਗੇ ਨੌਜਵਾਨ ਮੁੰਡਿਆਂ ਨੂੰ, ਇੱਧਰ ਨੇੜੇ ਤੇੜੇ ਹੀ ਜਾਂਦੇ ਹੋਣਗੇ ਕਿਤੇ, ਚਲੋ ਸਾਡਾ ਤਾਂ ਪ੍ਰਣ ਭੰਗ ਹੋ ਗਿਆ। ਦੋ ਦੋ ਚਾਰ ਚਾਰ ਮੁੰਡੇ ਹਰ ਰਸਤੇ ਤੇ, ਪਿੰਡਾਂ ਦੇ ਚਾਰ ਫੇਰੇ ਰਸਤੇ ਹੁੰਦੇ, ਆਮ ਮੋਢਿਆਂ ਤੇ ਡਾਂਗਾਂ ਰੱਖੀਆਂ ਜਾ ਰਹੇ ਹਨ, ਜਿਸ ਤਰ੍ਹਾਂ ਗੁਰੂ ਬਾਬਾ ਜੀ ਜਾਂਦੇ ਸਨ। ਭਾਈ ਮਰਦਾਨੇ ਨੇ ਪਿਛਲੇ ਪਾਸੇ ਦੇਖਿਆ, ਡਰ ਗਿਆ, ਗਰੀਬ ਨਵਾਜ਼ ਪਿੱਛੇ ਆ ਰਹੇ ਹਨ ਤੇ ਤੌਰ ਚੰਗੇ ਨਹੀਂ ਹੁੰਦੇ, ਦੂਰੋਂ ਆਵਾਜ਼ ਮਾਰੀ ਹੁਣ ਠਹਿਰ ਜਾਓ, ਤੁਸੀਂ ਕੋਈ ਜਾਦੂ ਕਰੋ, ਸਾਡੇ ਲੋਕਾਂ ਤੇ ਇਹੋ ਜਿਹਾ ਕਲਾਮ ਪੜਿਆ, ਸਾਨੂੰ ਸੁਸਰੀਆਂ ਨੂੰ ਨੀਂਦ ਆ ਗਈ। ਅਸੀਂ ਤਾਂ ਉਹ ਲੋਕ ਹਾਂ ਗੱਲ ਪਿੱਛੋਂ ਕਰਦੇ ਹਾਂ, ਪਹਿਲੇ ਮਾਰ ਕੇ ਖਤਮ ਕਰਦੇ। ਇਹ ਸੁਣ ਕੇ ਮਰਦਾਨਾ ਹੋਰ ਡਰਿਆ, ਗਰੀਬ ਨਵਾਜ਼ ਇਹ ਲੋਕ ਅੱਛੀ ਨੇ ਤੌਰ ਚੰਗੇ ਨਹੀਂ, ਗੁਰੂ ਜੀ ਕਹਿਣੇ ਮਰਦਾਨੇ ਤੇਰੇ ਸਿਰ ਤੇ ਡਾਢੇ ਦਾ ਹੱਥ ਹੈ, ਇਹਨੂੰ ਘਬਰਾਉਣਾ ਹੈ। ਨੇੜੇ ਆ ਕੇ ਫਿਰ ਉਹਨਾਂ ਨੇ ਗੱਲ ਕੀਤੀ, ਤੁਸੀਂ ਕੋਈ ਜਾਦੂ ਕਰਦੇ, ਸਾਡੇ ਲੋਕਾਂ ਤੇ ਰਾਤ ਇਹੋ ਜਿਹਾ ਕਲਾਮ ਪੜਿਆ, ਸਾਨੂੰ ਸੁਸਰੀਆਂ ਨੂੰ ਨੀਂਦ ਆ ਜਾਂਦੀ। ਹਾਂ ਅਸੀਂ ਤਾਂ ਉਹ ਲੋਕ ਹਾਂ ਪਹਿਲੇ ਮਾਰ ਕੇ ਖਤਮ ਕਰਦੇ ਹਾਂ, ਪਿੱਛੋਂ ਗੱਲ ਕਰਦੇ ਹਾਂ। ਗੁਰੂ ਜੀ ਕਹਿਣ ਲੱਗੇ ਭਾਈ ਮਰਨੋਂ ਤਾਂ ਨਹੀਂ ਡਰਦੇ, ਸਾਡਾ ਜੋ ਧਨ ਹੈ ਸਾਡੇ ਪਾਸ ਉਹ ਵੀ ਤੁਸੀਂ ਖੋਹ ਲਿਓ, ਇਹਦੀ ਵੀ ਸਾਨੂੰ ਕੋਈ ਚਿੰਤਾ ਨਹੀਂ, ਪਰ ਗੱਲ ਇੰਨੀ ਹੈ ਸਾਡੇ ਸਰੀਰਾਂ ਦਾ ਸੰਸਕਾਰ ਕਰ ਜਾਇਓ। ਉਹਨਾਂ ਚੋਂ ਇੱਕ ਕਹਿਣ ਲੱਗੇ ਸੰਸਕਾਰ, ਸੰਸਕਾਰ ਕਰਨ ਦੀ ਸਾਨੂੰ ਕੀ ਲੋੜ, ਅਸੀਂ ਤਾਂ ਤੁਹਾਨੂੰ ਮਾਰ ਕੇ ਖਤਮ ਕਰਨਾ, ਤੁਹਾਡਾ ਧਨ ਖੋਹ ਲੈਣਾ। ਗੁਰੂ ਜੀ ਕਹਿੰਦੇ ਠੀਕ ਹੈ, ਅਸੀਂ ਮਰਨੋਂ ਨਹੀਂ ਡਰਦੇ, ਧਨ ਵੀ ਖੋਹ ਲਿਓ। ਉਂਗਲੀ ਕਰਕੇ ਉੱਧਰ ਸ਼ਿਵਾ ਮੱਚਦਾ ਸੀ, ਕਹਿਣਗੇ ਉੱਥੋਂ ਅੱਗ ਲਾਇਆ, ਉਹ ਸਾਡੇ ਸਰੀਰਾਂ ਦਾ ਸੰਸਕਾਰ ਜ਼ਰੂਰ ਕਰ ਦਿਆ। ਉਹਨਾਂ ਠੱਗਾਂ ਦੇ ਮੁੰਡਿਆਂ ਵਿੱਚ ਇੱਕ ਕਹਿਣ ਕੋਈ ਸੱਤ ਤਕੜੇ ਤਾਂ ਨਹੀਂ ਹਨ, ਦੋ ਇੱਥੇ ਖੜਦੇ ਹਨ, ਦੋ ਅੱਗ ਲੈ ਆਉਂਦੇ ਹਨ, ਦੋ ਉੱਥੇ ਖੜੇ ਰਹੇ, ਦੋ ਅੱਗ ਲੈਣ ਵਾਸਤੇ ਜਾਂਦੇ ਹਨ। ਪਰ ਕੀ ਕੌਤ ਵਰਤਾਇਆ ਗੁਰੂ ਬਾਬੇ ਨੇ, ਉੱਥੇ ਦੋ ਫਰੀਕਾਂ ਦੀ ਲੜਾਈ ਹੋ ਰਹੀ ਹੈ, ਇੱਕ ਦੇਵਗਣ ਇੱਕ ਜਮਗਣ, ਇੱਕ ਜਮਦੂਤ ਇੱਕ ਦੇਵਦੂਤ, ਉਹ ਮ੍ਰਿਤਕ ਪ੍ਰਾਣੀ ਪਿੱਛੇ ਲੜ ਰਹੇ ਹਨ। ਜਮਦੂਤ ਤਾਂ ਕਹਿੰਦੇ ਸਾਰੀ ਉਮਰ ਪਾਪ ਕਮਾਉਂਦਾ ਰਿਹਾ, ਕੋਈ ਚੰਗਾ ਕੰਮ ਨਹੀਂ ਕੀਤਾ, ਅਸੀਂ ਲੈ ਕੇ ਜਾਣਾ ਹੈ, ਮਾਰਦੇ ਕੁੱਤੇ ਲਿਜਾਵਾਂਗੇ, ਧਰਮਰਾਜ ਹਸਾਬ ਕਰਕੇ ਇਹਨੂੰ ਹੋਰ ਨਰਕਾਂ ਵੀ ਸਿੱਟੇਗਾ। ਦੂਜੇ ਪਾਸੇ ਦੇਵਦੂਤ ਕਹਿੰਦੇ ਠੀਕ ਹੈ, ਭਾਵੇਂ ਸਾਰੀ ਜ਼ਿੰਦਗੀ ਇਹਨੇ ਪਾਪ ਹੀ ਕੀਤੇ ਹਨ, ਪਰ ਇਸਦੇ ਸਿਰੇ ਵੱਲ ਗੁਰੂ ਨਾਨਕ ਦੀ ਉਂਗਲੀ ਹੋ ਗਈ, ਇਸ ਕਰਕੇ ਸਾਰੇ ਪਾਪ ਮਾਫ ਹੋ ਗਏ, ਅਸੀਂ ਦੇਵ ਲੋਕ ਨੂੰ ਲਿਜਾਣਾ ਹੈ। ਇਹ ਦੋਨਾਂ ਦੀ ਲੜਾਈ ਹੁੰਦੇ ਆ, ਉਹ ਠੱਗਾਂ ਦੇ ਮੁੰਡਿਆਂ ਨੇ ਦੇਖੀ ਤੇ ਪੁੱਛਣ ਲੱਗੇ ਬਈ ਕੌਣ ਹੈ ਗੁਰੂ ਨਾਨਕ ਜਿਹਦੀ ਇਹਦੀ ਸਿਰੇ ਵੱਲ ਉਂਗਲੀ ਹੋ ਗਈ ਤੇ ਸਾਰੇ ਪਾਪ ਮਾਫ ਹੋ ਗਏ। ਉਹ ਕਹਿਣਗੇ ਉਹੀ ਜਿਹਨੇ ਤੁਹਾਨੂੰ ਅੱਗ ਲੈਣ ਵਾਸਤੇ ਭੇਜਿਆ। ਇਹ ਸੁਣ ਕੇ ਉਹਨਾਂ ਦੀਆਂ ਸੱਤੇ ਸੁਧਾਂ ਗਈਆਂ, ਚੱਟ ਪਿੱਛੇ ਦੌੜ ਪੈਂਦੇ ਹਨ, ਦੂਰੋਂ ਆਪਣੇ ਸਾਥੀਆਂ ਨੂੰ ਕਹਿੰਦੇ ਦੇਖਿਓ ਦੇਖਿਓ ਕੁਛ ਕਹਿ ਪੈਂਦੇ ਹਨ, ਦਾੜ ਦਾੜ ਗੁਰੂ ਬਾਬੇ ਚਰਨਾਂ ਤੇ ਆ ਡਿੱਗੇ ਤੇ ਉਹ ਜਿਹੜੇ ਖੜੇ ਸਨ ਗੁਰੂ ਜੀ ਪਾਸ, ਉਹ ਵੀ ਹੈਰਾਨ ਹੋ ਗਏ ਵੀ ਇਹਨਾਂ ਤੇ ਵੀ ਕੋਈ ਜਾਦੂ ਕਰ ਦਿੱਤਾ ਹੈ। ਹਾਂ ਚਰਨਾਂ ਤੇ ਡਿੱਗ ਕੇ ਇਉਂ ਵਾਰ ਵਾਰ ਮੁਆਫੀਆਂ ਮੰਗਦੇ ਹਨ,
ਬਖਸ਼ ਲਿਓ ਮਹਾਰਾਜ ਹਮੇ
ਮੁਕਤੀ ਗੁਨਹਿੰਗਾਰ ਹਾਂ ਬੇਮੁਖ ਮੰਦਾ, ਚੋਰੀਆ ਜੁਆਰ ਹਾਂ ਪਰ ਘਰ ਜਵੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ਼ ਠਗੰਦਾ, ਕਾਮ ਕ੍ਰੋਧ ਮੰਦ ਲੋਭ ਮੋਹ ਹੰਕਾਰ ਕਰੰਦਾ, ਵਿਸ਼ਵਾਸ ਕਾਪੀਏ ਕਿਰਤ ਕਣਮੋ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਮੈਂ ਗੁਰੂ ਬਾਬਾ ਜੀ ਤੋਂ ਮਾਫ਼ੀਆਂ ਮੰਗ ਲੱਗੇ, ਅਸੀਂ ਬੇਨਤੀਆਂ ਕੀਤੀਆਂ, ਬਾਰ ਬਾਰ ਬੇਨਤੀਆਂ ਕਰਕੇ ਪਿੰਡ ਲੈ ਆਏ, ਸਾਰੇ ਲੋਕਾਂ ਨੂੰ ਦੱਸਿਆ ਅਸੀਂ ਅਪਰਾਧ ਕੁਛ ਇਹਨਾਂ ਨੂੰ ਮਾਰਨ ਵਾਸਤੇ ਤਿਆਰ ਹੋਏ ਹਾਂ, ਇਹਨਾਂ ਦੀ ਇੱਕ ਉਂਗਲੀ ਸ਼ਿਵੇ ਵੱਲ ਹੋ ਗਈ, ਉਸ ਪ੍ਰਾਣੀ ਦੇ ਸਾਰੇ ਪਾਪ ਮਾਫ਼ ਹੋ ਗਏ। ਜਦੋਂ ਇੰਨੀ ਗੱਲ ਦੱਸੀ, ਸਾਰੇ ਪਿੰਡ ਦੇ ਲੋਕ ਗੁਰੂ ਜੀ ਦੇ ਚਰਨ ਦੇ ਡਿੱਗ ਕੇ ਮਾਫ਼ੀਆਂ ਖਿਮਾ ਮੰਗਦੇ ਹਨ। ਗੁਰੂ ਜੀ ਫਰਮਾਉਂਦੇ ਹਨ, ਪ੍ਰੇਮੀਆਂ ਕਰਤਾਰ ਸਦਾ ਹੀ ਬਖਸ਼ੰਦ ਹੈ, ਪਰ ਤੁਸੀਂ ਜ਼ਰਾ ਵਿਚਾਰ ਕਰੋ, ਤੁਹਾਨੂੰ ਪਰਮੇਸ਼ਰ ਨੇ ਕਿਹੋ ਜਿਹੇ ਅਰੋਗ ਸਰੀਰ ਬਖਸ਼ੇ ਹਨ, ਤਕੜੇ ਸਰੀਰ ਬਖਸ਼ੇ ਹਨ, ਜ਼ਮੀਨਾਂ ਦਿੱਤੀਆਂ ਹਨ ਜਿਹਨਾਂ ਵਿੱਚ ਸਭ ਕੁਛ ਪੈਦਾ ਹੁੰਦਾ ਹੈ, ਕਮਾਈ ਕਰਕੇ ਆਪਣਾ ਆਪਣੇ ਬਾਲ ਵਿੱਚ ਤਾਂ ਨਿਰਵਾਹ ਆਸਾਨੀ ਨਾਲ ਕਰ ਸਕਦੇ ਹੋ, ਪਰ ਤੁਸੀਂ ਜੋ ਹੈਵਾਨਾਂ ਤੋਂ ਵੀ ਪਰੇ ਵੀ ਜ਼ਿੰਦਗੀ ਗੁਜ਼ਾਰ ਰਹੇ ਹੋ, ਰੱਬ ਦੀ ਖਲਕ ਨੂੰ ਤੰਗ ਕਰ ਰਹੇ ਹੋ, ਠੱਗੀਆਂ ਤੇ ਲੱਕ ਬੰਨੇ ਨੇ, ਇਹ ਤੁਹਾਡੇ ਵਾਸਤੇ ਬਹੁਤ ਬੁਰੀ ਬਾਤ ਹੈ। ਹਾਂ ਦੇਖੋ, ਮਾਤਾ ਦੇ ਉਦ ਵਿੱਚ ਕਿਹੋ ਜਿਹੇ ਵਾਅਦੇ ਕੀਤੇ, ਰਚੰਤ ਜੀ ਰਚਨਾ ਮਾਤ ਗਰਭ ਸਥਾਪਨਾ ਸਾਸ਼ਾ ਸਿਮੰਤ ਨਾਨਕ ਮਾਂ ਅਗਨਮ ਵਿਨਾਸ਼ਨ, ਸਿਰ ਤਲੇ ਪੈਰ ਉਪਰੇ ਵਸੰਗੜੋ ਘਰਥੇ ਥਾਏ, ਨਾਨ ਸੋ ਧਣੀ ਕਿਉਂ ਸਾਰੇ ਉਧਰੋ ਜਿਸਦੇ ਨਾਂ, ਕੈਸੇ ਗੰਦੇ ਪਾਣੀ ਤੋਂ ਤੇਰੀ ਬਨਾਵਟ ਹੈ, ਮਾਤਾ ਦੇ ਉਧਰ ਵਿੱਚ ਹੌਲੀ ਹੌਲੀ ਨੌ ਦਸ ਮਹੀਨੇ, ਕੁੰਭੀ ਨਰਕ ਵਿੱਚ ਰਹਿਣਾ ਸੀ ਠਾਂ ਤੇ ਪੈਰੋ ਤਾਂ, ਸਵਾਸ ਸਵਾਸ ਸਿਮਰਨ ਕਰਦਾ ਸੀ, ਸੌ ਜਨਮ ਦੀ ਖਬਰ ਸੀ, ਕਿਉਂਕਿ ਜਦੋਂ ਲਿਵ ਲੱਗੀ ਹੁੰਦੀ ਹੈ ਮਨ ਸ਼ੁੱਧ ਹੁੰਦਾ ਹੈ, ਉਦੋਂ ਇਹੋ ਜਿਹੀ ਅਵਸਥਾ ਹੁੰਦੀ ਹੈ, ਉਦੋਂ ਸਵਾਸ ਸਵਾਸ ਸਿਮਰਨ ਕਰਦਾ ਤੇ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦਾ ਸੀ, ਇਹ ਵਾਹਿਗੁਰੂ ਮੈਨੂੰ ਇਹ ਕੁੰਭੀ ਨਰਕ ਵਿੱਚੋਂ ਕੱਢ, ਦੁਨੀਆਂ ਤੇ ਜਾ ਕੇ ਮੈਂ ਤੇਰਾ ਸਦਾ ਹੀ ਭਜਨ ਕਰੂੰਗਾ, ਇਉਂ ਇਹਦੀਆਂ ਪ੍ਰਾਰਥਨਾ ਸੀਆਂ। ਉਹ ਖਬਰ ਦਿੰਦੇ ਦੇਖੇ ਗਏ, ਸਿਉਂ ਬੇਨਤੀਆਂ ਪ੍ਰਾਰਥਨਾ ਕਰਦਾ ਸੀ। ਵਾਹਿਗੁਰੂ ਨੇ ਕਿਹਾ ਹੁਣ ਦੁੱਖ ਵਿੱਚ ਤੂੰ ਜ਼ਰੂਰ ਪ੍ਰਾਰਥਨਾ ਕਰਦਾ ਹੈ, ਤਰਲੇ ਕਰਦਾ ਹੈ ਵੀ ਤੈਨੂੰ ਕਦੇ ਨਹੀਂ ਭੁੱਲਾਂਗਾ, ਪਰ ਸੰਸਾਰ ਦੀ ਹਵਾ ਅਹੀਏ ਤਾਂ ਭੁੱਲ ਜਾਣਾ, ਇਹ ਤੇਰੇ ਵਾਅਦੇ ਸ਼ਾਦੇ ਸਭ ਕਿਧਰੇ ਜਾਣਗੇ। ਪਰ ਤੈਨੂੰ ਤਿੰਨ ਗੱਲਾਂ ਦੱਸੀਆਂ ਜਾਂਦੀਆਂ ਹਨ। ਪਹਿਲੀ ਗੱਲ ਤਾਂ ਇਹ ਹੈ, ਤੂੰ ਗ੍ਰਸਤ ਵਿੱਚ ਰਹੀ, ਕੋਈ ਕੰਮ ਕਰੀ, ਨੌਕਰੀ ਚਾਕਰੀ ਖੇਤੀ ਪੱਤੀ ਵਣਜ ਵਪਾਰ ਕਰੀ ਇਮਾਨਦਾਰੀ ਦਾ, ਇਹਨੂੰ ਕਰਦਾ ਹੋਇਆ ਸੁਣ ਆਦ ਧਰਮ ਲਿਖ ਕੇ ਕੱਢੀ ਹੈ। ਬਾਕੀ 24 ਘੰਟੇ ਦੰਦਾਰ ਦੇ ਹੁੰਦੇ ਹਨ, ਉਹਨਾਂ ਵਿੱਚੋਂ ਕਮ ਸੇ ਕਮ 10-25 ਘੰਟੇ ਜ਼ਰੂਰ ਭਜਨ ਕਰੀ। ਪਹਿਲੀ ਗੱਲ ਤਾਂ ਇਹ ਹੈ, ਪਲਾਇਨ ਕਰਦਿਆਂ ਕਰਦਿਆਂ ਮਨ ਸ਼ੁੱਧ ਹੋ ਕੇ ਜਦੋਂ ਤੇਰੇ ਚਿੱਤ ਵਿੱਚ ਇਹੋ ਜਿਹਾ ਵਿਵੇਕ ਪੈਦਾ ਹੋ ਜੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀ। ਵਿਵੇਕੀ ਪੁਰਸ਼ ਨੂੰ ਵਾਹਿਗੁਰੂ ਤੇ ਉਸਦੇ ਭਜਨ ਤੋਂ ਬਿਨਾਂ ਸਫਨਾ ਫਿਲਾ ਦਿੰਦਾ। ਸੋ ਉਹ ਚਾਹੁੰਦਾ ਹੈ ਮੈਂ ਇੱਕ ਛਿਨ ਵੀ, ਇੱਕ ਸਵਾਸ ਵੀ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਵਿਅਰਥ ਨਾ ਗਵਾਂ। ਹਾਂ, ਕਹਿਣ ਲੱਗੇ ਜੇ ਤੇਰੀ ਇਹੋ ਜਿਹੀ ਅਵਸਥਾ ਹੋਵੇ ਤੂੰ 8 ਪੈਰ ਭਜਨ ਕਰੀ, ਤੇਰੇ ਸਰੀਰ ਦੀਆਂ ਜ਼ਿੰਮੇਵਾਰੀਆਂ ਮੈਂ ਲੈ ਲਵਾਂਗਾ। ਇਉਂ ਕਰਦੇ ਕਰਦੇ ਜੇਕਰ ਤੂੰ ਨਾਮ ਅਭਿਆਸ ਦੀ ਕਰਵਾਈ ਨਾਲ ਹਉਮੈ ਦੀ ਕੰਧ ਢਾ ਦੇਂਗਾ। ਜੀਵ ਤੇ ਬ੍ਰਹਮ ਦੇ ਵਿਚਾਲੇ ਹਉਮੈ ਦਾ ਪੜਦਾ ਹੈ, ਹਾਂ ਭੀਤ ਪਈ ਹੈ ਵਿੱਚੋ, ਇਹਨੂੰ ਕਈ ਤਰੀਕੇ ਸੇ ਨਿਰੂਪਣ ਕੀਤਾ ਹੈ। ਫਾਂਗੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ, ਇਤਿਹਾਸਕ ਵਿੱਚੋਂ ਖੋਵਾ ਦੂਜਾ ਮੇਟੇ ਆਪੇ ਹੋ। ਹਉਮੈ ਦਾ ਪਰਦਾ ਹੈ, ਨਾਮ ਅਭਿਆਸੀ ਕਮਾਈ ਨਾਲ ਅਗਰ ਇਸ ਨੂੰ ਦੂਰ ਕੀਤਾ ਜਾਏ ਤਾਂ ਤੂੰ ਮੇਰੇ ਵਿੱਚੋਂ ਮਿਲ ਜਾਏ ਜਾਂ ਬੂੰਦ ਸਮੁੰਦਰ ਵਿੱਚ ਮਿਲ ਜਾਂਦੀ ਹੈ। ਤੂੰ ਮੇਰਾ ਲਾਡਲਾ ਪੁੱਤਰ ਹੋ ਜਾ, ਜੋ ਕੁਛ ਮੇਰਾ ਉਹ ਤੇਰਾ ਹੀ ਹੋ ਜਾਏਗਾ। ਇਹ ਤੀਜੀ ਗੱਲ ਹੈ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ। ਹਾਂ, ਪਰਮੇਸ਼ਰ ਨੇ ਤਿੰਨ ਗੱਲਾਂ ਦੱਸੀਆਂ, ਕਮ ਸੇ ਕਮ 2.5 ਘੰਟੇ ਭਜਨ, ਦੂਜਾ 8 ਪਹਿਰ, ਤੀਸਰੀ ਅਵਸਥਾ ਆਪਣੀ ਹੋਂਕ ਹੋ ਕੇ ਪ੍ਰਭੂ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਣਾ। ਇਹ ਵਾਹਿਗੁਰੂ ਨੇ ਕਿਹਾ, ਸਭ ਨੇ ਇਹੋ ਜਿਹੇ ਵਾਅਦੇ ਕੀਤੇ ਹਨ, ਸਭ ਨੂੰ ਹੀ ਐਸੀ ਹਦਾਇਤ ਹੈ। ਪਰ ਹੁਣ ਜ਼ਰਾ ਆਪਾਂ ਸਾਰੇ ਹੀ ਅੰਦਰ ਝਾਤੀ ਮਾਰੋ, ਇਹਨਾਂ ਦੋ ਵਿੱਚੋਂ ਕਿਸ ਉੱਪਰ ਸਾਡਾ ਅਮਲ ਹੈ, ਕਿ ਅਸੀਂ ਆਪਣੀ ਹੋਂਕ ਵਾ ਦਿੱਤੀ ਹੋਈ ਹੈ, ਜਾਂ 8 ਪਹਿਰ ਭਜਨ ਕਰਨ ਵਾਲਿਆਂ ਵਿੱਚੋਂ, ਜਾਂ 2.5 ਘੰਟੇ ਭਜਨ ਕਰਨ ਵਾਲਿਆਂ ਵਿੱਚੋਂ, ਇਹਨਾਂ ਵਿੱਚੋਂ ਹਾਂ। ਅਗਰ ਐਸਾ ਨਹੀਂ ਤਾਂ ਸਾਨੂੰ ਫਿਰ ਇਉਂ ਗੁਰਬਾਣੀ ਚੇਤਾਵਨੀ ਕਰਾਉਂਦੀ ਹੈ, ਜਬ 10 ਮਾਸ ਮਾਤਾ ਉਧਰ ਰਹਿਤਾ ਸੋ ਦਿਨ ਕੈਸੇ ਭੁੱਲਿਆ। ਹੁਣ ਫੁੱਲਿਆ ਫਿਰਦਾ ਹੈ ਕਿਹੋ ਜਿਹੇ ਗੰਦੇ ਪਾਣੀ ਤੋਂ ਤੇਰੀ ਬਨਾਵਟ ਗੰਦ ਮੰਦ ਵਿੱਚ ਵਾਸਾ ਮਨ ਕੁੰਭੀ ਨਰਕ ਚ ਵਾਸਾ ਸੀ ਉਦੋਂ ਦੇ ਵੈਦਿਕ ਕੀਤੇ ਹੋਏ ਹੁਣ ਸਭ ਭੁੱਲ ਗਿਆ ਹੈ ਹੁਣ ਕਹਿੰਦਾ ਹੈ ਮੈਂ ਬਣ ਗਿਆ ਲੈਂਡ ਲੋਰਡ ਜਾਂ ਬਣ ਗਿਆ ਮੈਜਿਸਟਰੇਟ ਜਾਂ ਡਿਪਟੀ ਕਮਿਸ਼ਨਰ ਜਾਂ ਜੱਜ ਜਾਂ ਮਨਿਸਟਰ ਜਾਂ ਕੁਛ ਹੋ ਯਾਦ ਕਰ ਜ਼ਰਾ ਉਹਨਾਂ ਵਾਅਦਿਆਂ ਨੂੰ ਅਗਰ ਉਹਨਾਂ ਵਾਅਦੇ ਤੇ ਨਹੀਂ ਚੱਲੇਗਾ ਤਾਂ ਉਹੀ 84 ਦਾ ਚੱਕਰ ਫਿਰ ਤਿਆਰ ਉਹੀ ਕੁੰਭੀ ਨਰਕ ਤੇਰੇ ਵਾਸਤੇ ਫਿਰ ਤਿਆਰ ਹੈ ਗੁਰੂ ਬਾਬਾ ਜੀ ਨੇ ਇਹੋ ਜਿਹੇ ਬਚਨ ਜਦੋਂ ਉਹਨਾਂ ਨੂੰ ਕਹੇ ਉਹਨਾਂ ਅਰਥ ਕੀਤੇ ਗਰੀਬ ਨਾਲ ਜਿਵੇਂ ਹੁਕਮ ਹੋਵੇ ਅਸੀਂ ਮੰਨਣ ਨੂੰ ਤਿਆਰ ਤਾਂ ਗੁਰੂ ਜੀ ਨੇ ਕਿਹਾ ਗੁਰੂ ਕੀ ਸਿੱਖੀ ਧਾਰਨ ਕਰਕੇ ਇੱਥੇ ਧਰਮਸ਼ਾਲ ਗੁਰਦੁਆਰਾ ਸੁਣਾ ਦੋ ਵੇਲੇ ਕੀਰਤਨ ਕਥਾ ਕਰਿਆ ਕਰੋ ਔਰ ਰੱਬੀ ਕਿਰਤ ਕਰੋ ਰੱਬ ਦੀ ਖਲਕ ਨੂੰ ਤੰਗ ਕਰਨਾ ਛੱਡੋ ਔਰ ਵਾਹਿਗੁਰੂ ਦਾ ਭਜਨ ਕਰੋ ਤੇ ਗੁਰੂ ਕੇ ਨਿਮਿਤ ਲੰਗਰ ਚਲਾਇਆ ਕਰੋ ਤੁਹਾਡਾ ਭਲਾ ਹੋਏਗਾ ਇਵੇਂ ਉਹਨਾਂ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ ਜ਼ਿੰਦਗੀ ਬਦਲ ਗਈ ਠੱਗਾਂ ਤੋਂ ਦੇਵਤੇ ਬਣ ਗਏ ਗੁਰੂ ਨੂੰ ਵੀ ਜਪਣ ਲੱਗੇ ਜਨਮ ਸਫਲਾ ਕਰ ਗਏ ਸਾਧਸੰਗ ਇਉਂ ਇਸ ਬਹਾਨੇ ਸਾਨੂੰ ਸਿੱਖਿਆ ਮਿਲਦੀ ਹੈ
ਕਾਜ ਕਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਅਜਕੇ
ਇੱਥੇ ਤਾਂ ਮੁਸਾਫ਼ਰ ਖਾਨਾ ਹੈ, ਮੁਸਾਫ਼ਰੀ ਕੱਟਣ ਵਾਸਤੇ ਚਾਰ ਦਿਨ ਦੀ ਆਇਆ। ਅੱਗੇ ਇੱਥੋਂ ਤੁਰ ਜਾਣਾ ਹੈ, ਪਤਾ ਨਹੀਂ ਕਦ ਤੁਰ ਜਾਣਾ, ਇਹ ਵੀ ਕੋਈ ਨਿਯਮ ਨਹੀਂ। ਤਾਂ ਉਸ ਤੇ ਪਹਿਲੇ ਪਹਿਲੇ ਧਨ ਦਾ ਤੋਸ਼ਾ ਜਮ੍ਹਾਂ ਕਰ ਲੈਣਾ ਚਾਹੀਦਾ ਹੈ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਧਨ ਹੈ, ਧਨ ਹੈ, ਧਨ ਹੈ ਗੁਰੂ ਨਾਨਕ ਸਾਹਿਬ। Thank you.